नारायण सिमरै ऐसी चिंता मैं जिमरै। ਸਾਰੀ ਸੰਗਤ ਦੇ ਹੱਥਾਂ 'ਚ ਅਸੀਂ ਸ਼ਬਦ ਦਿੱਤਾ ਹੈ, ਸ਼ਬਦ ਦੇ ਦਰਸ਼ਨ ਕਰਕੇ ਪੜ੍ਹਨਾ ਚਾਹੀਦਾ ਔਰ ਸ਼ੁੱਧ ਬਾਣੀ ਉਚਾਰਨੀ ਚਾਹੀਦੀ ਹੈ। ਇਹ ਜਿਸ ਪੰਨੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਹੈ ਉਹ ਹੈ 5-6, 526 ਪੰਨੇ ਦੇ ਉੱਤੇ ਭਗਤ ਤ੍ਰਿਲੋਚਨ ਜੀ ਦਾ ਸ਼ਬਦ ਹੈ। ਭਗਤ ਤ੍ਰਿਲੋਚਨ ਜੀ ਅਤੇ ਨਾਮਦੇਵ ਜੀ ਸਮਕਾਲੀ ਹੋਏ ਨੇ ਇਕੱਠੇ ਇੱਕੋ ਟਾਈਮ 'ਤੇ, ਔਰ ਇਹ ਗੁਰੂ ਨਾਨਕ ਤੋਂ ਕੋਈ 150 ਸਾਲ ਪਹਿਲਾਂ ਦੇ ਭਗਤ ਹੈ। ਹਾਲੇ ਗੁਰੂ ਨਾਨਕ ਦਾ ਜਨਮ ਨਹੀਂ ਸੀ ਹੋਇਆ, ਪਰ ਉਹਨਾਂ ਦੀ ਬਾਣੀ ਦੇ ਰਹੇ ਨੇ ਸਾਡੇ ਗ੍ਰੰਥ ਦੇ ਵਿੱਚ ਗੁਰੂ ਇਕੱਠੀ ਕਰਕੇ। ਔਰ ਸਾਰੀ ਬਾਣੀ ਕੀ ਹੈ, ਪੰਜਾਬ 'ਚ ਇੱਕ ਚੰਡੀਗੜ੍ਹ ਅਖਬਾਰ ਨਿਕਲਦੀ ਹੈ ਟ੍ਰਿਬਿਊਨ, ਔਰ ਟ੍ਰਿਬਿਊਨ ਅਖਬਾਰ ਸਾਰਿਆਂ ਨੂੰ ਪਤਾ ਨਿਕਲਦੀ, ਪਰ ਉਹਦਾ ਮਾਇਨਾ ਨਹੀਂ ਕਦੀ ਅਸੀਂ ਸਮਝਿਆ ਵੀ ਟ੍ਰਿਬਿਊਨ ਦਾ ਮਾਇਨਾ ਕੀ ਹੈ। ਟ੍ਰਿਬਿਊਨ ਦਾ ਡਿਕਸ਼ਨਰੀ ਮੀਨਿੰਗ ਹੈ ਢੰਡੋਰਾ, ਕੈਸਾ ਨਾਂ ਰੱਖਿਆ ਅਖਬਾਰ ਦਾ ਵੀ ਖਬਰਾਂ ਦਾ ਢੰਡੋਰਾ ਦੇ ਰਹੀ ਹੈ। ਤੋ ਸਾਡੀ ਸਾਰੀ ਬਾਣੀ ਨਾਮ ਦੀ ਟ੍ਰਿਬਿਊਨ ਹੈ, ਸਾਡੀ ਸਾਰੀ ਬਾਣੀ 'ਚ ਨਾਮ ਜਪਣਾ, ਨਾਮ ਜਪਣ ਦਾ ਢੰਡੋਰਾ ਹੋਊਗਾ। ਬੰਦਿਆਂ ਨਾਮ ਜਪ ਲਿਆ ਇਹ ਸਭ ਤੋਂ ਵੱਡੀ ਚੀਜ਼ ਹੈ, ਇਸ ਕਰਕੇ ਸਾਰੀ ਬਾਣੀ ਨਾਮ ਜਪਾਉਂਦੀ ਸਾਨੂੰ, ਇਹ ਨਾਮ ਦੀ ਟ੍ਰਿਬਿਊਨ ਹੈ। ਜਿਹੜਾ ਬਾਣੀ ਪੜ੍ਹ ਕੇ ਨਾਮ ਨਹੀਂ ਜਪਦਾ ਉਹ ਬਾਣੀ 'ਚੋਂ ਉਹ ਚੀਜ਼ ਤੱਤ ਨਹੀਂ ਕੱਢਦਾ ਵੀ ਮੈਂ ਕੰਮ ਕਰਨਾ ਕੀ ਹੈ, ਇਸ ਕਰਕੇ ਉਹ ਜੂਨਾ ਚਲੇ ਜਾਂਦਾ ਹੈ। ਜਿਹੜਾ ਨਾਮ ਨਹੀਂ ਜਪਦਾ ਬਾਕੀਆਂ ਸਾਰੀਆਂ ਜੋ ਦੱਸੀਆਂ ਕੈਟਾਗਰੀਆਂ ਇਹਨਾਂ ਦੇ ਵਿੱਚ ਉਹ ਪਾਉਂਦਾ ਰਹਿੰਦਾ ਹੈ, ਐਸੀ ਭਿਆਨਕ ਹਾਲਤ ਹੈ। ਔਰ ਕਈ ਕਹਿੰਦੇ ਜੀ ਨਾਮ ਜਪਣ ਦਾ ਕੀ ਫਾਇਦਾ, ਬੰਦਾ ਨੇਕ ਹੋਣਾ ਚਾਹੀਦਾ, ਵਤਨ ਦੀ ਸੇਵਾ ਕਰੇ, ਮੁਲਕ ਦੀ ਕੋਈ ਭੈੜਾ ਕੰਮ ਨਾ ਕਰੇ, ਨਾਮ ਜਪਣ ਦੀ ਕੀ ਲੋੜ ਹੈ। ਸਾਰੀ ਬਾਣੀ ਕਹਿੰਦੀ ਹੈ ਨਾਮ ਜਪਣ ਦੀ ਹੀ ਲੋੜ ਹੈ। ਨਾਮ ਐਡੀ ਵੱਡੀ ਚੀਜ਼ ਹੈ ਜਿਹੜੀ ਵਾਰ ਵਾਰ ਹਰ ਲਾਈਨ 'ਚ ਸਾਨੂੰ ਮਿਲੇਗੀ ਵੀ ਕਿਉਂ ਅਸਾਂ ਨਾਮ ਕੀ ਚੀਜ਼ ਹੈ, ਕਿਉਂ ਜਪੀਏ ਅਸੀਂ, ਇਹਦਾ ਫਾਇਦਾ ਸਾਨੂੰ ਦੱਸੋ। ਇਸ ਕਰਕੇ ਭਗਤ ਤ੍ਰਿਲੋਚਨ ਜੀ ਇਸ ਦਾ ਫਾਇਦਾ ਦੱਸਦੇ ਆ, ਭਾਈ ਜੇ ਨਾਮ ਨਹੀਂ ਜਪੇਗਾ ਆਹ ਜਿਹੜੀਆਂ ਚੀਜ਼ਾਂ ਤੁਸੀਂ ਦੱਸ ਰਹੇ ਹਾਂ, ਕਦੀ ਤੂੰ ਸੱਪ ਦੀ ਜੂਨ 'ਚ ਚਲੇ ਜਾਏਗਾ, ਕਦੀ ਤੂੰ ਸੂਰ ਦੀ ਜੂਨ 'ਚ ਚਲੇ ਜਾਏਗਾ, ਕਦੀ ਬਾਣੀ ਸੱਤ ਹੈ, ਪਿੱਛਾ ਹੈ, ਹੁਣ ਹੈ ਅਤੇ ਅੱਗਾ ਹੈ, ਪ੍ਰੈਜੈਂਟ ਫਿਊਚਰ ਅਤੇ ਪਾਸ। ਸਾਡਾ ਰਿਸ਼ੀ ਮੁਨੀਆਂ ਦਾ ਗਿਆਨ ਮੰਦ ਵੀ ਪਿੱਛਾ ਵੀ ਸੀ, ਹੁਣ ਵੀ ਹੈ ਅਤੇ ਅੱਗਾ ਵੀ ਹੈ। ਇਸ ਕਰਕੇ ਆਤਮਾ ਅਮਰ ਹੈ, ਗੀਤਾ ਦਾ ਪੂਰਾ ਗਿਆਨ ਵੀ ਸਾਡੇ ਅੰਦਰ ਆਤਮਾ ਹੈ, ਉਹ ਸਿਰਫ ਬਾਹਰਲਾ ਬਾਡੀ ਦਾ ਲਿਫਾਫਾ ਬਦਲਦੀ ਹੈ ਮਰਨ ਵੇਲੇ, ਬਾਕੀ ਉਹ ਬੰਦਾ ਕਦੀ ਕੋਈ ਜੂਨ ਲੈ ਲੈਂਦਾ, ਕਦੀ ਕੋਈ, ਕਦੀ ਮਾਨਸ ਦੀ ਜਨਮ ਹੀ ਉਹ ਸਤਯੁਗ ਤੋਂ ਮਾਨਸ ਹੀ ਬਣਦਾ ਆ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਦਾ ਗਿਆਨ ਡਾਈਜੈਸਟਡ ਗਿਆਨ ਹੈ, ਥੋੜ੍ਹੇ ਜਿਹੇ ਸ਼ਬਦ ਹੈ, ਪਰ ਸਾਰੇ ਗੁਰੂਆਂ ਦੀ ਇਹਨਾਂ ਦੀਆਂ ਪੋਥੀਆਂ ਸਟੱਡੀਆਂ ਕਰਕੇ ਮਹੱਲੇ ਨੌਵੇਂ ਨਾ ਉਹ ਛੋਟੇ ਜਿਹੇ ਸ਼ਬਦ ਦਿੱਤੇ, ਉਹ ਲਿਖਦੇ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਵੀ ਇੰਨੇ ਯੁੱਗਾਂ ਦਾ ਤੂੰ ਮਾਨਸ ਹੀ ਬਣਦਾ ਆ ਰਿਹਾ, ਕਿਉਂਕਿ ਅਕਾਲ ਪੁਰਖ ਆਮ ਇਹਨਾਂ ਜੂਨਾਂ 'ਚ ਨਹੀਂ ਪਾਉਂਦਾ, ਉਹ ਐਡਾ ਮਿਹਰਬਾਨ ਹੈ ਬੰਦੇ ਨੂੰ ਵਾਰ ਵਾਰ ਚਾਂਸ ਦਿੰਦਾ ਵੀ ਉਹਨੂੰ ਫਿਰ ਮਾਨਸ ਦਾ ਜਨਮ ਦਿੰਦਾ, ਉਹ ਫਿਰ ਨਹੀਂ ਨਾਮ ਜਪਦਾ ਅਤੇ ਮਰਨਾ ਜਨਮਾਂ ਛੁੱਟਦਾ ਨਹੀਂ ਹੈ। ਲੇਕਿਨ ਕਰਮ ਦਾ ਐਸਾ ਫਲ ਹੈ ਵੀ ਤੂੰ ਭੋਗੇਂਗਾ ਜ਼ਰੂਰ, ਲੇਕਿਨ ਇੱਕ ਸਭ ਤੋਂ ਉੱਚਾ ਕਰਮ ਹੈ ਜਿਹੜਾ ਤੂੰ ਇੱਥੋਂ, ਕਿਉਂਕਿ ਜਿਹੜਾ ਨਾਮ ਜਪਣ ਵਾਲਾ ਉਹ ਤਿੰਨਾਂ ਸਜ਼ਾਵਾਂ ਤੋਂ ਭਰੇ ਹੈ। ਅਸੀਂ ਸਾਫ਼ ਕਰ ਰਹੇ ਹਾਂ ਵੀ ਸਾਰੀ ਜਪ ਦਾ ਨਿਚੋੜ ਕੀ ਹੈ, ਜਪ ਦਾ ਸਾਰਾ ਨਿਚੋੜ ਪਿਛਲਾ ਸਲੋਕ ਹੈ, ਮਹਾਰਾਜ ਕਹਿੰਦਾ ਕਰਮੀ ਆਪੋ ਆਪਣੀ ਕਿ ਨੇੜਾ ਕਿ ਕਹਿ ਨਹੀਂ ਉੱਥੇ ਕਿ ਨੇੜਾ ਕਿ ਦੂਰੇ ਪਰ ਚੰਗਿਆਈਆਂ ਬੁਰਿਆਈਆਂ ਵੱਚ ਹੈ। ਆ ਜਿਹੜੇ ਚੰਗੇ ਕੰਮ ਵੀ ਕਰਨੇ ਮੰਦੇ ਕੰਮ ਵੀ ਕਰਨੇ ਉਹ ਧਰਮਰਾਜ ਵਾਚਦਾ ਹੈ। ਚੰਗਿਆਈਆਂ ਉੱਥੇ ਸਾਰੀਆਂ ਇਹੋ ਹੀ ਲਿਖੇ ਹੁੰਦੇ ਆ ਵੀ ਤੂੰ ਕਿੰਨਾ ਚੰਗਾ ਕੰਮ ਕੀਤਾ ਉਹਨੂੰ ਉਸੇ ਹਿਸਾਬ ਨਾਲ ਉਹਦਾ ਫਲ ਮਿਲਦਾ ਹੈ। ਬੁਰੇ ਦਾ ਬੁਰਾ ਤਾਂ ਮਿਲਣਾ ਹੈ, ਚੰਗੇ ਦਾ ਵੀ ਫਲ ਮਿਲਦਾ ਪਰ ਛੁੱਟਦਾ ਨਹੀਂ ਆਉਣ ਜਾਣ, ਤੂੰ ਉਹ ਫਲ ਭੋਗਣ ਲਈ ਮੁੜ ਕੇ ਫਿਰ ਆ ਜਾਂਦਾ। ਇੱਕ ਚੀਜ਼ ਐਸੀ ਜਿਹੜੀ ਛੁੱਟੇਗੀ ਹੁਣ, ਚੰਗਿਆਈਆਂ ਬੁਰਿਆਈਆਂ ਵੱਚ ਹੈ। ਧਰਮ ਹਧੂਰੇ, ਧਰਮ ਦੇ ਮੰਮੇ ਨੂੰ ਔਂਕੜਾ ਉੱਥੇ ਸਪੈਸੀਫਾਈ ਕੀਤਾ ਵੀ ਜਿਹੜਾ ਧਰਮ ਦਾ ਕੰਮ ਹੈ ਉਹ ਤੂੰ ਕਰ ਔਰ ਉਹਦੇ ਨਾਲ ਤੂੰ ਉਹਦੇ ਹਦੂਰ ਚੱਲ ਜਾਏਗਾ। ਪਰ ਮਹਾਰਾਜ ਕਹਿੰਦੇ ਆ ਕਰਮ ਹੀ ਆਪੋ ਆਪਣੀ ਕਿ ਨੇੜਾ ਕਿ ਦੂਰ, ਤੂੰ ਆਪਣੇ ਕਰਮਾਂ ਦੇ ਹਿਸਾਬ ਨਾਲ ਰੱਬ ਤੋਂ ਦੂਰ ਹੁੰਦਾ ਗਿਆ। ਤੂੰ ਆਪਣੇ ਕਰਮ ਹੀ ਜੇ ਚੰਗੇ ਕਰੇ, ਨਾਮ ਵੀ ਜਪੇ ਤੇ ਤੂੰ ਉਹਦੇ ਲਾਗੇ ਹੁੰਦੇ ਜਾਏਂਗਾ। ਇਸੇ ਕਰਕੇ ਸਾਡੇ ਬਾਰਾਂਵਾਂ ਸ਼ੁਰੂ ਉੱਤੇ ਹੁੰਦਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਰਮ ਐਸੀ ਚੀਜ਼ ਦਾ ਮਾਨਸ ਜਨਮ 'ਚ ਜਿਹੜਾ ਅਸੀਂ ਕੰਮ ਕਰਾਂਗੇ ਉਹਦਾ ਫਲ ਸਾਨੂੰ ਮਿਲੇਗਾ। ਇਸ ਕਰਕੇ ਉਹ ਸਲੋਕ ਹੈ ਉਹਦੇ ਦੇ ਅਖੀਰ ਦੇ ਉੱਤੇ ਆਣ ਕੇ ਮੋਹਰ ਲਾਤੀ ਵੀ ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖੁਜਲੇ ਅਤੇ ਉਹਨਾਂ ਦੇ ਨਾਲ ਕਈ ਹੋਰ ਛੁੱਟ ਗਏ। ਇਸ ਕਰਕੇ ਜੀ ਨਾਮ ਦੀ ਵੈਲਿਊ ਉਹ ਸਲੋਕ 'ਚ ਜਪ ਕੇ ਦਿੱਤੀ ਵੀ ਜਿੰਨੀ ਨਾਮ 'ਤੇ ਆਇਆ ਇਹ ਐਡਾ ਉੱਚਾ ਕਰਮ ਹੈ। ਇਹ ਭਗਤ ਜੀ ਸਾਡੀ ਜਪ ਬਣਨ ਤੋਂ ਪਹਿਲਾਂ ਦੇ ਗੁਰੂ ਨਾਨਕ ਤੋਂ 150 ਸਾਲ ਦੇ ਪਹਿਲਾਂ ਦੇ ਦੋ ਭਗਤ ਹੈ, ਨਾਮਦੇਵ ਜੀ ਅਤੇ ਤਲੋਚਨ ਜੀ। ਇਸ ਕਰਕੇ ਉਹਨਾਂ ਦੀ ਬਾਣੀ ਵੀ ਉਹ ਟੈਲੀ ਕਰ ਰਹੀ, ਉਹ ਸੱਚ ਦੱਸ ਰਹੀ ਹੈ। ਅਸੀਂ ਉਹਨਾਂ ਦਾ ਸ਼ਬਦ ਤਾਂ ਲਿਆ ਵੀ ਬਹੁਤ ਸਾਰੇ ਕਹਿੰਦੇ ਜੀ ਅੱਗਾ ਹੈ, ਜੇ ਪਿੱਛਾ ਸੀ ਜੇ ਹੁਣ ਹੈ ਤੇ ਅੱਗਾ ਵੀ ਹੈ। ਅਸੀਂ ਤਦੇ ਕਹਿੰਦੇ ਈਹਾਂ ਖਾਟ ਚਲੋ ਹਰਲਾਹਾ ਆਗੇ ਵਸਣ ਸੁਹੇਲਾ ਧਰਮਰਾਜ ਜਮਦੋ। ਸਾਰੀ ਚੀਜ਼ ਹੈ। ਹੁਣ ਭਾਦੋਂ ਦਾ ਮਹੀਨਾ ਜਾ ਰਿਹਾ, ਭਾਦੋਂ ਹੀ ਭਰਮ ਪੁਰਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇਹ ਬਿਰਸ ਸੀ ਤੇ ਤਵੇਲੇ ਕਹਿ ਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਨੇ ਨਾ ਦੇਨੀ ਭੇਤ। ਤੇ ਉਹ ਭੇਦ ਨਹੀਂ ਦਿੰਦੇ ਕਿਉਂਕਿ ਅੰਦਰੋਂ ਜਿੰਦ ਜਮਦੂਤ ਆਉਂਦੇ ਹੈ ਕੱਢ ਕੇ ਲੈ ਜਾਂਦੇ ਹੈ ਔਰ ਜਿੰਦ ਨਮਾਣੀ ਕੱਢ ਸੂ ਹੱਡਾਂ ਕੋ ਕੜਕਾਏ। ਸਾਰੀਆਂ ਵਰਤਣ ਵਾਲੀਆਂ ਚੀਜ਼ਾਂ ਮਹਾਰਾਜ ਨੇ ਲਿਖੀਆਂ। ਤੋ ਮਹਾਰਾਜ ਕਹਿੰਦੇ ਸੇ ਭਾਦੋਏ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ। ਅਖੀਰ 'ਤੇ ਮੋਹਰ ਲਾ ਦਿੱਤੀ ਵੀ ਜਿਹੜਾ ਗੁਰ ਜਪਦਾ ਹੈ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਹੈ ਉਹਨੂੰ ਮਹਾਰਾਜ ਰੱਖ ਲਏਗਾ। ਇੱਥੇ ਭਗਤ ਜੀ ਸਾਫ਼ ਹੀ ਲਿਖਦੇ ਨੇ ਆਪਣੀ ਬਾਈ ਨੂੰ ਆਵਾਜ਼ ਮਾਰਦੇ ਆ, ਉੱਧਰ ਸੈਂਟਰਲ ਇੰਡੀਆ ਦਾ ਭਗਤ ਹੈ ਉੱਧਰਲੇ ਮੁਲਕ ਬਿਹਾਰ ਦਾ ਉਹਨਾਂ ਦਾ ਔਰ ਉਹਨਾਂ ਦੀ ਉੱਧਰ ਮਾਂ ਨੂੰ ਬਾਈ ਕਹਿੰਦੇ ਹੈ। ਇਸ ਕਰਕੇ ਆਈ ਬਾਈ ਗੋਬਿੰਦ ਨਾਮ ਮਤ ਵਿਸਰੇ, ਮੈਨੂੰ ਕਿਤੇ ਗੋਬਿੰਦ ਦਾ ਨਾਮ ਨਾ ਵਿਸਰ ਜਾਏ ਕਿਉਂਕਿ ਜੇ ਮੈਂ ਬਾਕੀ ਆ ਸਾਰੇ ਕੰਮ ਕਰਦਾ ਰਿਹਾ ਔਰ ਮੈਂ ਜੇ ਮਰ ਗਿਆ ਤਾਂ ਮੈਨੂੰ ਉਹੋ ਜਿਹੀ ਜੂਨ ਮਿਲਣੀ ਹੈ। ਇਸ ਕਰਕੇ ਆਹ ਸ਼ਬਦ ਪਹਿਲਾ ਸ਼ਬਦ ਅਸੀਂ ਤਾਂ ਦੱਸਦੇ ਹਾਂ ਤੁਹਾਡੇ ਹੱਥਾਂ 'ਚ ਸ਼ਬਦ ਹੈ, ਇਹਦੀ ਵਡਿਆਈ ਹੈ। ਪਿੱਛੇ ਡਿਜਿਟ ਦਿੱਤੇ ਆ ਜਿੱਥੇ ਐਂਡ ਹੁੰਦਾ ਸ਼ਬਦ, ਉੱਥੇ 5ਵਾਂ ਡਿਜਿਟ ਪਾਏ ਆ। ਇਹ 5 ਸਟੈਂਜ਼ਿਆਂ ਦਾ 5 ਬੰਦਾਂ ਦਾ ਸ਼ਬਦ ਹੈ। ਕਈ ਵਾਰੀ ਤੁਸੀਂ ਪਾਠ ਕਰਦੇ ਚੌਪ ਦਾ ਆ ਜਾਂਦਾ, ਚੌਪ ਦਾ ਉਹ 4 ਬੰਦਾਂ ਦਾ ਸ਼ਬਦ ਹੁੰਦਾ, ਉੱਥੇ ਚੌਕਾ ਪਿੱਛੇ ਪਿਆ ਹੋਵੇ। ਇਹ 5 ਬੰਦਾਂ ਦਾ ਸ਼ਬਦ ਹੈ ਔਰ ਅੱਗੇ ਫਿਰ ਦੂਆ ਆਇਆ, ਇਸੇ ਭਗਤ ਦਾ ਇਹ ਦੂਸਰਾ ਸ਼ਬਦ। ਇਹ ਐਡੀਟਿੰਗ ਹੈ ਗੁਰੂ ਅਰਜਨ ਪਾਤਸ਼ਾਹ ਦੀ, ਜਿਹੜੀ ਸਾਡੀ ਬਾਣੀ ਮਿਲਾਵਟ 'ਚੋਂ ਬਚ ਗਈ। ਪਿੱਛੇ 4 ਹਿੰਸੇ ਚੱਲਣਗੇ, 7ਵਾਂ, 93ਵਾਂ, 122ਵਾਂ। ਗੁਰੂਆਂ ਨੇ ਇੰਨੀ ਮਿਹਨਤ ਕਰਕੇ ਇੱਕ ਸ਼ਬਦ ਦੇ ਪਿੱਛੇ ਡਿਜਿਟ ਲਾ ਤੇ ਵੀ ਇਹਨਾਂ ਦੇ ਵਿੱਚ ਕੋਈ ਸ਼ਬਦ ਹੋਰ ਗੁਰੂ ਘਰ ਦਾ ਵੈਰੀ ਇਸ ਗਿਆਨ ਦੇ ਵਿੱਚ ਅਮਲਗਾਮੇਟ ਨਾ ਕਰਦੇ ਹੋਰ ਕੋਈ ਸ਼ਬਦ ਨਾ ਪਾਰ। ਇਸ ਕਰਕੇ ਤਾਂ ਸਾਡੀ ਬਾਣੀ ਐਸੀ ਬਚੀ ਰਹੀ। ਤੇ ਇਹਦੇ ਪਿੱਛੇ ਜਿਹੜਾ ਦੂਆ ਆਉਂਦਾ ਹੈ ਉਹਨੂੰ ਵੀ ਇਹ ਸਮਝਣਾ ਵੀ ਕਿਉਂ ਹੈ, ਦੂਸਰਾ ਸ਼ਬਦ ਹੈ ਇਸੇ ਭਗਤ ਦਾ ਔਰ ਇਸੇ ਮੇਲ ਦੇ ਪਹਿਲਾਂ ਇੱਕ ਸ਼ਬਦ ਆ ਚੁੱਕਾ। ਇਹਦੀ 5 ਬੰਦ ਹੈ ਔਰ ਪੰਨਾ ਗੁਰੂ ਗ੍ਰੰਥ ਸਾਹਿਬ ਜੀ ਦਾ 5-6 ਉੱਤੇ ਅਸੀਂ ਪ੍ਰਿੰਟ ਕਰਕੇ ਦਿੱਤਾ ਹੱਥਾਂ 'ਚ। ਹੁਣ ਦੇਖੋ ਇਹ ਸ਼ਬਦ ਦੇ ਕੀ ਸੱਚਿਆਈਆਂ ਨਿਕਲਣਗੀਆਂ। ਜਿਹੜਾ ਆਮ ਭਗਤ ਦਾ ਸਵਾਲ ਹੈ ਅੱਜ ਕੱਲ੍ਹ ਜੀ, ਇਹ ਬੰਦਾ ਇਹ ਜੂਨਾ ਜਾਨਾ ਹੈ ਕੀ ਗੱਲ ਹੈ, ਅਸੀਂ ਇਹ ਐਡਾ ਸ਼ਬਦ ਲਿਖੇ ਆ ਜੇ ਸੱਚ ਹੈ ਤਾਂ ਸਾਨੂੰ ਕੋ ਬਾਣੀ ਜਾਂ ਸਾਧ ਸਾਬ ਨਾਲ ਸੋਚੋ ਵੀ ਇਹ ਜੂਨਾ ਕੀ ਹੈ, ਕਿਹਨਾਂ ਨੂੰ ਮਿਲਦੀਆਂ ਹੈ। ਆਓ ਇਹਦੀ ਜਿਹੜੀ ਹਾਈਲਾਈਟ ਲਾਈਨ ਕੀਤੀ ਉਹ ਰਹਾਉ ਦੀ ਲਾਈਨ ਹੈ। ਰਹਾਉ ਕੀ ਹੁੰਦਾ ਹੈ? ਰਹਾਉ ਜਿੱਦਾਂ ਪਹੀਏ ਦਾ ਐਕਸਲ ਹੁੰਦਾ ਹੈ, ਇਸ ਤਰ੍ਹਾਂ ਸ਼ਬਦ ਦਾ ਪਹੀਏ ਦਾ ਐਕਸਲ ਰਹਾਉ ਹੈ। ਉਹਦੇ ਦੁਆਲੇ ਸਾਰਾ ਸ਼ਬਦ ਭਾਵ ਅਰਥ ਆਉਂਦੇ ਆ। ਸੈਂਟਰਲ ਆਈਡੀਆ ਹੈ, ਜਿਸਟ ਹੈ ਰਹਾਉ। ਰਹਾਉ ਜ਼ਰੂਰ ਜੇ ਰਹਾਉ ਸਮਝ ਗਏ, ਸਾਰਾ ਸ਼ਬਦ ਸਮਝ ਗਏ। ਹੁਣ ਆਪਣੀ ਬਾਈ ਨੂੰ ਮਾਂ ਨੂੰ ਆਵਾਜ਼ ਮਾਰ ਕੇ ਗੀਤ ਹੈ ਸਾਰੇ, ਰੀ ਬਾਈ ਮੇਰੀ ਮਾਈ, ਇਸ ਤਰ੍ਹਾਂ ਦੇ ਸ਼ਬਦ ਲਾ ਕੇ ਗੀਤ ਬਣਾਏ ਆ ਸਾਰੇ, ਕਿਉਂਕਿ ਇਹ ਵੀ ਅੱਖਰਾਂ 'ਚ ਹੈ। ਅਸੀਂ ਰੋਜ਼ ਜਪ ਦਾ ਪਾਠ ਕਰਦੇ ਹਾਂ, ਅੱਖਰੀ ਨਾਮ, ਨਾਮ ਵੀ ਅੱਖਰਾਂ 'ਚ ਜਿਹੜੇ ਗੁਰਮੰਤਰ ਜਪਦੇ ਨੇ, ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ, ਗੁਣਗਾ, ਇਹ ਜਿਹੜੇ ਗੀਤ ਹੈ ਗਿਆਨ ਦੇਣਗੇ ਸਾਨੂੰ। ਇਸ ਕਰਕੇ ਜਿਹੜਾ ਅੱਖਰਾਂ 'ਚ ਹੈਗਾ ਇਹ ਸਾਰਾ ਗਿਆਨ ਅੱਖਰਾਂ ਤੱਕ ਸਾਡੇ ਕੱਲ ਗੁਰੂਆਂ ਨੇ ਪਹੁੰਚਾਇਆ। ਜੇ ਅੱਖਰ ਨਾ ਹੁੰਦੇ ਤਾਂ ਸਾਡੇ ਤੱਕ ਇਹ ਸ਼ਬਦ ਨਹੀਂ ਪਹੁੰਚ ਸਕਦੇ ਸੀ। ਜਿਹੜੀ ਸਾਇੰਸ ਹੈ ਸਾਰੀ, ਉਹ ਵੀ ਨੌਲੇਜ ਹੈ, ਦੀ ਸਮ ਟੋਟਲ ਆਫ ਹਿਊਮਨ ਨੌਲੇਜ ਸਿਸਟਮੈਟਿਕਲੀ ਅਰੇਂਜ ਇਸ ਕਾਲਡ ਸਾਇੰਸ। ਇਹ ਵੀ ਜਿਹੜਾ ਸਾਡਾ ਬ੍ਰਹਮ ਗਿਆਨ ਹੈ ਐਸਾ ਅਰੇਂਜ ਕੀਤਾ ਹੈ, ਇਹ ਵੀ ਇੱਕ ਗਿਆਨ ਹੈ। ਪਰ ਬਾਬਾ ਨਾਨਕ ਕਹਿੰਦਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਇਸ ਕਰਕੇ ਜਿਹੜੇ ਗਿਆਨ ਦੇ ਅੱਖਰ ਹੈ ਸਾਂਭ ਹੀ ਆਏ ਆ। ਜਿੱਦਾਂ ਫੁੱਲ 'ਚ ਖੁਸ਼ਬੋ ਹੈ, ਉਹ ਖੁੱਲ੍ਹੀ ਛੱਡਦਾ ਉੱਡ ਜਾਏਗੀ, ਉਹਨੂੰ ਫੁੱਲ 'ਚ ਬੰਦ ਹੋਣਾ ਪੈਂਦਾ ਹੈ। ਇਸੇ ਤਰ੍ਹਾਂ ਜਿਹੜਾ ਐਡਾ ਵੱਡਾ ਰੱਬ ਦਾ ਗਿਆਨ ਹੈ, ਇਹਨੂੰ ਅੱਖਰਾਂ 'ਚ ਬੰਦ ਹੋਣਾ ਪਿਆ, ਤਾਂ ਸਾਡੇ ਤੱਕ ਕਿਰਦਾਰ ਰਹਿ ਚੁੱਕੇ ਆ, ਤਾਂ ਅਸੀਂ ਮੱਥਾ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰਦੇ ਵੀ ਇਹ ਅੱਖਰ ਨਾ ਹੁੰਦੇ ਤੇ ਭਗਤ ਨਾਮਦੇਵ ਜੀ ਦਾ ਸ਼ਬਦ ਸਾਡੇ ਤੱਕ ਪਹੁੰਚ ਨਹੀਂ ਸੀ ਸਾਰੇ। ਇਸ ਕਰਕੇ ਇਹਦੀ ਜੇ ਵਡਿਆਈ ਦੇਖ ਕੇ ਆਓ, ਇਹ ਸ਼ਬਦ ਇਹਦੀ ਰਹਾਓ ਦੀ ਤੁਕ ਜਿਹੜੀ ਐਕਸਲ ਹੈ, ਸੈਂਟਰਲ ਆਈਡੀਆ ਹੈ, ਜਿਸਟ ਹੈ, ਜਿਹਦੇ ਦੁਆਲੇ ਸਾਰਾ ਸ਼ਬਦ ਇਹ ਪਾਉਂਦਾ। ਮੈਂ ਕਿਉਂ ਨਾਮ ਜਪਣਾ ਹੈ? ਜੇ ਤੂੰ ਨਾਮ ਜਪੇਗਾ ਆ ਇਹਨਾਂ ਚੀਜ਼ਾਂ ਤੂੰ ਬਚ ਜਾਏਗਾ। ਤੁਸੀਂ ਹਿਸਟਰੀ ਜਾਂ ਕੋਈ ਹੋਰ ਚੀਜ਼ ਜਾਂ ਮਹਾਰਾਜ ਕਹਿੰਦੇ ਹੈ, ਜਿੱਦਾਂ ਬਾਬਾ ਨਾਨਕ ਕਹਿੰਦਾ ਆਖਾਂ ਜੀਵਾਂ ਵਿਸਰੇ ਬਾਬਾ ਨਾਨਕ ਕਹਿੰਦਾ ਮੈਂ ਨਾਮ ਨੂੰ ਆਖਦਾ ਤੇ ਮੈਂ ਜੀਂਦਾ, ਮੈਂ ਮਰ ਜਾਂਦਾ ਜੇ ਮੈਂ ਨਾਮ ਭੁੱਲ ਜਾਂਦਾ ਜਪਣਾ ਤੇ।
ਆਖਾਂ ਜੀਵਾਂ ਵਿਸਰੇ ਮਰ ਜਾਂ,
ਰੋਜ਼ ਰਹਿ ਰਾਤ ਪਾਠ ਕਰਦੇ ਸ਼ਬਦ ਦਾ
ਆਖਾਂ ਜੀਵਾਂ ਵਿਸਰੇ ਮਰ
ਜਾਂ। ਬੜਾ ਔਖਾ ਕੰਮ ਹੈ, ਰਹਾਉ ਦੀ ਤੁਕ ਚ ਮਾਈ ਜਾਂ ਬਾਈ ਜਦੋਂ ਲਫ਼ਜ਼ ਆ ਜਾਏ ਸਮਝ ਲਓ ਬੜਾ ਔਖਾ ਕੰਮ ਹੈ। ਕਿਉਂ?
ਆਖਣ ਔਖਾ ਸਾਜਣਾ,
ਇਸ ਲਈ ਔਖੀ ਵੇਲੇ ਹਮੇਸ਼ਾ ਮਾਂ ਯਾਦ ਆਉਂਦੀ ਹੈ। ਸਾਡੇ ਪੰਜਾਬ ਦਾ ਮੁਹਾਵਰਾ ਹੈ, ਤਾਂ ਉੱਥੇ ਮਾਈ ਲਿਖਿਆ
ਆਖਣ ਜੀਵਾਂ ਵਿਸਰੇ ਮਰ ਜਾਂ।
ਗੁਰੂ ਨਾਨਕ ਦੇ ਸ਼ਬਦ ਉਹਦੀ ਆਟੋਬਾਇਓਗ੍ਰਾਫੀ ਹੈ। ਗੁਰੂ ਨਾਨਕ ਦਾ ਆਹ ਜੀਵਨ ਸੀ, ਜਨਮ ਸਾਖੀਆਂ ਕਹਾਣੀਆਂ ਝੂਠ ਤੇ ਪਲੰਦੇ ਹੈ, ਉਹਨਾਂ ਦੇ ਸ਼ਬਦ ਉਹਨਾਂ ਦੀ ਲਾਈਫ ਹੈ।
ਆਖਣ ਜੀਵਾਂ ਵਿਸਰੇ ਮਰ ਜਾਂ,
ਖੁਲਵਾ ਲੈ ਸ਼ਬਦ ਠੇਕਾ ਲੈਂਦਾ ਹੈ ਵੀ ਤੇਰੇ ਦੁੱਖ ਅਸੀਂ ਗਵਾ, ਤੇਰਾ ਸ਼ਬਦ ਕਹਿੰਦਾ ਤੇਰੀ ਜ਼ਿੰਦਗੀ ਦੇ ਦੁੱਖ ਜੂੰਝੂ, ਤੈਨੂੰ ਨਾਮ ਜਪਣ ਦੀ ਭੁੱਖ ਲੱਗੇਗੀ, ਤੇਰੀ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ। ਕਿੱਡਾ ਫਾਇਦਾ ਨਾਮ ਜਪਣਾ, ਰੋਜ਼ ਰਹਿ ਰਸ ਦੇ ਪਾਠ 'ਚ ਪੜ੍ਹਦੇ ਹਾਂ ਸ਼ਬਦ। ਦੱਸਣਗੇ ਸਾਰੀਆਂ ਭੁੱਖਾਂ, ਨਾਮ ਦੀ ਭੁੱਖ ਜਪਣ ਦੀ ਨਹੀਂ ਤਾਂ ਸਾਡੀ ਜ਼ਿੰਦਗੀ ਦੇ ਦੁੱਖ ਨਹੀਂ ਖਤਮ ਹੁੰਦੇ। ਪਹਿਲਾਂ ਲਿਖ ਕੇ ਵੀ
ਹਰੀ ਗੋਬਿੰਦ ਨਾਮ
ਨਾਮ
ਮਤਮੇਸ਼ਰ,
ਇੱਥੋਂ ਸ਼ਬਦ ਸ਼ੁਰੂ ਕਰਦੇ ਹੈ।
ਅੰਤ ਕਾਲੇ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜਿਮਰੈ, ਅੰਤ ਕਾਲੇ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ
ਸਰਪ ਜੂਨੇ ਸਰਪ
ਸਰਪ ਜੂਨੇ
ਵਲੇ ਵਲੇ ਆ ਕਰੈ। ਆਹ ਪਹਿਲੀ ਲਾਈਨ ਲਾਈ ਵੀ ਜੇ ਤੂੰ ਸਾਰੀ ਉਮਰ ਦੌਲਤ ਇਕੱਠਾ ਕਰਦਾ ਰਿਹਾ। ਅੰਤ ਕਾਲ ਦਾ ਲਫ਼ਜ਼ ਨਹੀਂ ਹੈ, ਅੰਤ ਕਾਲੇ ਹੈ। ਇਹ ਨਹੀਂ ਵੀ ਅਖੀਰਲੀ ਉਮਰ ਚ ਆਣ ਕੇ ਤੈਨੂੰ ਜੇ ਮਾਇਆ ਨੇ ਚਿੱਤ ਲੱਗ ਗਿਆ ਤੇ ਤੂੰ ਸੱਪ ਦੀ ਜੂਮ ਚ ਚਲੇ ਜਾਏਗਾ। ਇਹ ਬੇਇਨਸਾਫ਼ੀ ਹੈ ਇਨਸਾਨ ਨਾਲ, ਰੱਬ ਨਹੀਂ ਇੱਦਾਂ ਕਰਦਾ। ਅੰਤ ਕਾਲੇ ਦਾ ਮਤਲਬ ਹੈ ਵੀ ਤੂੰ ਸਾਰੀ ਉਮਰ ਹੀ ਅਖੀਰ ਤੱਕ ਕਦੀ ਰੱਬ ਵੱਲ ਨਹੀਂ ਆਇਆ, ਕਦੀ ਆ ਲਿਆ, ਤੂੰ ਮਾਇਆ ਜੀ ਫਸਿਆ ਰਿਹਾ ਵੀ ਮੈਂ ਪੈਸਾ ਇਕੱਠਾ ਸਾਰਾ ਕੁਛ ਕਰ ਲਾਂ। ਅੰਤ ਕਾਲੇ ਹੈ, ਲਾਸਟ ਨਹੀਂ ਹੈ ਵੀ ਅਖੀਰਲੇ ਦਮ 'ਤੇ ਜੇ ਨਾਮ ਜਪ ਲਿਆ ਤਾਂ ਤੂੰ ਮੁਕਤ ਹੋ ਜਾਏਗਾ। ਤਾਂ ਸਾਰੀ ਸਾਰੀ ਉਮਰ ਹੀ ਇੱਥੇ ਅੰਤ ਕਾਲ ਦੇ ਨਾਲ ਲੱਲੇ ਨੂੰ ਸਿਹਾ ਰਹੀ ਹੈ ਵੀ ਸਾਰੀ ਉਮਰ ਹੀ ਤੂੰ ਮਾਇਆ 'ਚ ਪਿਆ, ਤੂੰ ਜ਼ਰੂਰ ਸੱਪ ਦੀ ਜੂਨ 'ਚ ਜਾਏ। ਜੇ ਤੂੰ ਥੋੜ੍ਹਾ ਬਹੁਤਾ ਵੀ ਨਾਮ ਜਪ ਲੈਂਦਾ ਥੋੜ੍ਹਾ ਤਾਂ ਵੀ ਛੁੱਟ ਜਾਂਦਾ, ਪਰ ਤੂੰ ਸਾਰੀ ਅੰਤ ਕਾਲੇ ਤੱਕ ਤੇਰੀ ਇਹੋ ਲਾਲਚ ਰਿਹਾ ਵੀ ਮੈਂ ਮਾਇਆ ਇਕੱਠੀ ਕਰਾਂ, ਬਾਕੀ ਹੋਰ ਤੈਨੂੰ ਕੁਛ ਨਹੀਂ ਸੁੱਝਦਾ। ਤੂੰ ਮਹਾਰਾਜ ਕਹਿੰਦੇ ਜੇ ਤੂੰ ਇਸ ਕਿਹਾ ਤਾਂ ਤੂੰ ਸੱਪ ਦੀ ਜੂਨ 'ਚ ਜਾਏਗਾ ਹਮੇਸ਼ਾ ਹੀ। ਸੱਪ ਹਮੇਸ਼ਾ ਪਾਏ ਗਏ ਨੇ, ਹਸਕਾਣੀਆਂ ਨਹੀਂ, ਸੱਚ ਹੈ। ਉਹ ਹਮੇਸ਼ਾ ਹੀ ਖਜ਼ਾਨਿਆਂ 'ਤੇ ਬੈਠੇ ਹੁੰਦੇ ਸਨ ਕਿਉਂਕਿ ਉਸੇ ਨੂੰ ਉਹ ਜੂਨ ਮਿਲਦੀ ਪਈਆਂ। ਇਹ ਐਸੀਆਂ ਜਿਹੜੀਆਂ ਗੁਰੂਆਂ ਦੇ ਸ਼ਬਦਾਂ 'ਚ ਵੀ ਸੱਚਾਈਆਂ ਆਉਂਦੀਆਂ ਵੀ ਸਰਬ ਜੂਨ ਇਹ ਸਾਰੀਆਂ ਜੂਨਾਂ ਹੈ ਔਰ ਸੱਪ ਦੀ ਜੂਨ ਸਭ ਤੋਂ ਲੰਮੀ ਹੈ। ਇਹ ਜਿਹੜੇ ਸੌ ਸੌ ਸਾਲ, ਕਿਉਂਕਿ ਇਸ ਜੂਨ ਸਭ ਤੋਂ ਜ਼ਿਆਦਾ ਹੈ, ਕਿਉਂਕਿ ਜ਼ਿਆਦਾ ਬੰਦਾ ਪਹਿਲੀ ਤੁਕ ਤਾਂ ਦਿੱਤੀ ਹੈ ਵੀ ਜ਼ਿਆਦਾ ਬੰਦਾ ਇਸ ਰੁਪਏ ਪੈਸੇ ਦੌਲਤ ਇਕੱਠੀ ਕਰਨ ਦੀ ਸਾਰੀਆਂ। ਇਸ ਕਰਕੇ ਜਿਹੜਾ ਇਹ ਦੌਲਤ ਇਕੱਠੀ ਕਰਨੀ ਇਹਨੂੰ ਲਕਸ਼ਮੀ ਲਿਖਿਆ, ਬਾਕੀ ਮਾਇਆ ਹੈ। ਮਾਇਆ ਰੁਪਇਆ ਪੈਸਾ ਨਹੀਂ ਹੈ, ਮਾਇਆ ਹੈ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ। ਜੇ ਸੈਕਸ਼ਨ ਨਾਲ ਵੀ ਰੱਬ ਵਿਸਰ ਜਾਂਦਾ ਹੈ, ਅਟੈਚਮੈਂਟ ਹੋ ਜਾਂਦੀ ਕਿਸੇ ਚੀਜ਼ ਨਾਲ ਅਤੇ ਦੂਸਰੀ ਹੌਬੀ ਹੋ ਜਾਂਦੀ ਰੱਬ ਦੇ ਨਾਮ ਜਪਣ ਤੋਂ, ਉਹ ਮਾਇਆ ਪੈ ਗਈ ਬੰਦੇ ਨੂੰ ਸਮਝੋ। ਬਹੁਤ ਵੱਡੀ ਚੀਜ਼ ਆ, ਪਰ ਇੱਥੇ ਲਛਮੀ ਲਿਖੀ ਹੈ ਜਿਹੜਾ ਲਫ਼ਜ਼ ਹੈ ਵਾਲਾ, ਜਿਹੜੀ ਦਵਾਈ ਦੇ ਰਾਜ ਪੂਜਾ ਕਰਦੇ ਬੈਂਕਾਂ ਵਾਲੇ ਲਛਮੀ ਦੀ ਉੱਥੇ। ਇਸ ਕਰਕੇ ਆਹ ਮਹਾਰਾਜ ਕਹਿੰਦਾ ਵੀ ਅੰਤ ਕਾਲੇ ਜੋ ਲਛਮੀ ਸਾਰੀ ਉਮਰ ਤੱਕ ਤੈਨੂੰ ਇਹ ਚਿੰਤਾ ਰਹੀ। ਉਹ ਬਾਬੇ ਦਾ ਘੋਰੜੂ ਵੱਜ ਰਿਹਾ, ਉਹਨੂੰ ਮੰਜੇ 'ਚ ਉਠਾ ਲਾਇਆ ਮੁੰਡਿਆਂ ਨਾਲ, ਅਤੇ ਉਹ ਕਹਿੰਦੇ ਉਹ ਭਾਈਆ, ਉਹ ਕਹਿੰਦਾ ਉਹ ਦੀਨਾ ਕਿੱਥੇ ਹੈ? ਉਹ ਕਹਿੰਦੇ